You're with SBS Radio.
प्यारे दोस्तों, SBS पंजाबी ते मैं रुचिका तलवार हाजिर हाँ लेके एक बड़ी दिलचस्प गलबात फेडरल सरकार वालों हाल ही विच ऐलाने गए होम बिल्डर पैकेज दे बारे। दोस्तों, इस होम बिल्डर पैकेज दी बड़े चिरां तो उन्हां लोकां नूं उड़ीक सी जिहड़े ऑस्ट्रेलिया दे विच नवे घर बनाउण दी इंतजार कर रहे सन जां पुराने घरां नूं तोड़ के उन्हां नूं नवे सिरे तो उसारन दे भी विचार दे अधीन सन। इस पैकेज दे बारे लोकां दे मना दे विच काफी सारियां उलझना सन, सो इन्हां उलझना नूं दूर करन वास्ते असी अपने नाल अज तुहाडे सामने गलबात करन वास्ते ल्याए हां मेलबर्न दे एक रियल एस्टेट एजेंट नूं। सो ओ इस दे बारे साडे नाल गलबात करके कुछ साडे मन दियां उलझना जिहड़ियां ने उन्हां नूं दूर करन दी कोशिश करनगे। सिमरन खटड़ा जी दा स्वागत करदे हां SBS पंजाबी विच।
सति श्री अकाल जी सारयां नूं।
सिमरन जी, होम बिल्डर पैकेज सरकार ने अनाउंस किया है, ऐलान किया है, बड़ा ही कह सकते हैं कि वड्डा इसका ऐलान होया पिछले हफ्ते 4 जून नूं कि 680 मिलियन डॉलर का यह पैकेज हैगा। प्रधानमंत्री स्कॉट मॉरिसन ने कहा है कि 25,000 उन्होंने लोगों नूं दिता जाएगा जिहड़े 4 जून तो लैके 31 दिसंबर 2020 के दरम्यान नवा घर बनाउण जां फिर पुराने घर की रेनोवेशन यानी उसनूं सजाउणा संवारना चाहुंदे ने। ਤੇ ਉਹਦੇ ਬਾਰੇ ਕੁਝ ਫਾਈਨੈਂਸ਼ੀਅਲ ਲਿਮਿਟੇਸ਼ਨਸ ਵੀ ਦੱਸੀਆਂ ਗਈਆਂ ਨੇ, ਯਾਨੀ ਕਿ ਕੁਝ ਆਰਥਿਕ ਤੌਰ ਤੇ ਤੁਹਾਨੂੰ ਘੱਟੋ ਘੱਟ ਇੱਕ ਰਕਮ ਵੀ ਖਰਚਣੀ ਪੈਣੀ ਹੈ। ਇਹ ਕਿੰਨਾ ਲੋਕਾਂ ਵਾਸਤੇ ਹੈ, ਕੌਣ ਇਸ ਲਈ ਯੋਗ ਨੇ, ਇਹਦੇ ਉੱਤੇ ਰੋਸ਼ਨੀ ਪਾਓ।
ਹਾਂਜੀ ਰੁਚਿਕਾ ਜੀ, ਇਹ ਨਾ ਤਕਰੀਬਨ ਜੋ ਇਹਨਾਂ ਨੇ ਸਟਾਰਟ ਕੀਤਾ ਮਿਨੀਮਮ ਜਿਵੇਂ ਏਜ ਲਿਮਿਟ ਰੱਖੀ ਹੈ ਇਹਨਾਂ ਨੇ 18 ਈਅਰ ਦੀ, 18 ਸਾਲ ਦੀ, ਤੇ ਉਹਦੇ ਵਿੱਚ ਜਿਹੜੇ ਸਾਰੇ ਆਸਟ੍ਰੇਲੀਅਨ ਸਿਟੀਜ਼ਨ ਨੇ ਯਾਨੀ ਕਿ ਆਸਟ੍ਰੇਲੀਅਨ ਪਾਸਪੋਰਟ ਹੋਲਡਰਸ ਨੇ ਉਹਨਾਂ ਲਈ ਇਹ ਗ੍ਰਾਂਟ ਅਵੇਲੇਬਲ ਹੈ ਜੀ, 25,000 ਤੇ ਫਸਟ ਹੋਮ ਬਾਇਰ ਤੇ ਜਾਂ ਉਹ ਆਪਣਾ ਨਵਾਂ ਘਰ ਬਣਾਉਣਾ ਚਾਹੁੰਦੇ ਜਿਵੇਂ ਰੈਨੋਵੇਸ਼ਨ ਪਾਰਟ ਤੁਸੀਂ ਦੱਸ ਰਹੇ ਹੋ ਸਾਰਾ ਉਹ ਕਵਰ ਕਰਦੇ ਆ। ਤੇ ਬਟ ਇਹਦੇ ਵਿੱਚ ਇਹੀ ਹੈ ਕਿ ਥੋੜੀ ਜਿਹੀ ਕਿ ਲੋਕਾਂ ਨੂੰ ਭੁਲੇਖਾ ਕਿ ਜਿਹੜੇ ਬੰਦੇ ਜਿਵੇਂ ਕਿ ਹੁਣ ਤਾਂ ਹੀ ਸਾਰੀਆਂ ਗ੍ਰਾਂਟਸ ਵਗੈਰਾ ਆਉਂਦੀਆਂ ਸੀਗੀਆਂ, ਫਸਟ ਹੋਮ ਓਨਰ ਗ੍ਰਾਂਟ ਸੀ ਜਾਂ ਆਪਣੀ ਹੈਗੀ ਸੀ ਜੀ ਸਟੈਂਪ ਡਿਊਟੀ ਕਨਸੈਸ਼ਨ ਸਕੀਮ, ਉਹ ਸਾਰਿਆਂ ਲਈ ਹੁੰਦੀ ਸੀ ਜੋ ਪਰਮਾਨੈਂਟ ਰੈਜ਼ੀਡੈਂਟ ਆ ਤੇ ਆਸਟ੍ਰੇਲੀਅਨ ਸਿਟੀਜ਼ਨ ਵੀ ਆ। ਹੁਣ ਇਹਨਾਂ ਨੇ ਕੀ ਕੀਤਾ ਕਿ ਜਿਹੜੀ ਇਹ ਕੀਤਾ ਅਵੇਲੇਬਲ ਕੀਤੀ ਆ ਗ੍ਰਾਂਟ, ਉਹ ਸਿਰਫ ਇੱਕ ਆਸਟ੍ਰੇਲੀਅਨ ਸਿਟੀਜ਼ਨ ਲਈ ਕੀਤੀ ਆ, ਉਹ ਨੋਰਮਲ ਜਿਹੜੇ PR ਆ ਉਹਨਾਂ ਲਈ ਨਹੀਂ ਹੈਗੀ। ਹਾਂ, ਜਿਹੜੇ ਨੋਰਮਲ PR ਵਾਲਾ PR ਲੋਕ ਨੇ ਉਹ ਸਟਿਲ ਆਪਣੀ ਗ੍ਰਾਂਟ ਲੈ ਸਕਦੇ ਆ 10,000 ਗ੍ਰਾਂਟ ਤੇ ਉਹਨਾਂ ਨੂੰ ਸਟੈਂਪ ਡਿਊਟੀ ਐਗਜ਼ੈਂਪਸ਼ਨ ਸਟਿਲ ਮਿਲੂਗੀ, ਬਟ ਉਹ 25,000 ਦਾ ਲਾਭ ਨਹੀਂ ਉਠਾ ਪਾਉਣਗੇ ਜੀ। ਤੇ ਬਾਕੀ ਇਹਦੇ ਵਿੱਚ ਇੱਕ ਇਹ ਹੈ ਕਿ ਲੈਫਟ ਓਵਰ ਚੀਜ਼ ਹੋ ਗਈ ਇਹਨਾਂ ਲੋਕਾਂ ਵਾਸਤੇ। ਦੂਸਰੀ ਕੀ ਸੀ ਕਿ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਸਾਰੇ COVID-19 ਕਰਕੇ ਆਪਾਂ ਸਾਰਾ ਵਰਲਡ 3-4 ਮਹੀਨੇ ਤੋਂ ਸਟਰਗਲ ਕਰ ਰਿਹਾ, ਆਪਣੇ ਫਾਈਨੈਂਸ਼ੀਅਲੀ ਵੀ ਕਰ ਰਿਹਾ, ਫਿਰ ਆਪਾਂ ਕਹਿ ਦਈਏ ਜੀ ਬੰਦਾ ਹਰੇਕ ਬੰਦਾ ਇੰਡੀਵਿਜੁਅਲੀ ਵੀ ਸਟਰਗਲ ਕਰ ਰਿਹਾ ਤੇ ਕਮਰਸ਼ਲੀ ਸਾਰੇ ਇੰਡਸਟਰੀ ਸਟਰਗਲ ਕਰ ਰਹੀ ਆ। ਉਹਦੇ ਵਿੱਚ ਕੀ ਹੋਇਆ ਸੀ ਕਿ 3-4 ਮਹੀਨਿਆਂ ਤੋਂ ਸਾਰਾ ਕੁਛ ਬੰਦ ਸੀਗਾ, ਜਿਹੜੇ ਬਿਲਡਰਸ ਨੇ ਘਰ ਬਣਾਏ ਸੀ, ਇਨਵੈਸਟਰਸ ਨੇ ਘਰ ਬਣਾਏ ਹੋਏ ਸੀ, ਉਹਨਾਂ ਨੂੰ ਇੱਕ ਹੋਪ ਜਾਗ ਗਈ ਸੀ ਕਿ ਪਿਛਲੇ COVID-19 ਕਰਕੇ ਸਾਡੇ ਘਰਾਂ ਦੀ ਵੈਲਿਊ ਜਿਹੜੀ ਕੁਛ ਘਟੀ ਆ ਮਾਰਕੀਟ ਦੇ ਵਿੱਚ। ਉਹਦੇ ਵਿੱਚ ਉਹਨਾਂ ਨੂੰ ਇਹ ਸੀਗਾ ਕਿ ਗ੍ਰਾਂਟ ਆਊਗੀ $25,000 ਤਾਂ ਉਹ ਸਾਰਿਆਂ ਲਈ ਹੋਊਗੀ, ਨਵੇਂ ਘਰਾਂ ਲਈ ਵੀ ਹੋਊਗੀ ਤੇ ਜੋ ਨਵੇਂ ਬਣਾਉਣਗੇ ਉਹਨਾਂ ਲਈ ਵੀ ਹੋਊਗੀ। ਉਹਦੇ ਵਿੱਚ ਉਹਨਾਂ ਨੂੰ ਫਾਇਦਾ ਹੋ ਜਾਣਾ ਸੀਗਾ, ਹੁਣ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਉਹਨਾਂ ਦਾ ਪ੍ਰਾਈਸ ਕੁਛ ਘੱਟ ਆ, ਉਹਨਾਂ ਨੂੰ ਸਟਿਲ ਉਹੀ ਪੇਜ ਦੇ ਉੱਤੇ ਦੁਬਾਰੇ ਘੱਟ ਪ੍ਰਾਈਸ ਦੇ ਉੱਤੇ ਕੰਮ ਕਰਨਾ ਪੈਣਾ।
ਥੋੜੀ ਇਹ ਗੱਲ ਜਿਹੜੀ ਤੁਸੀਂ ਕਰ ਰਹੇ ਸੀ ਕਿ ਲੋਕਾਂ ਨੂੰ ਇਸ ਤੋਂ ਕਾਫੀ ਆਸ ਸੀ, ਉਮੀਦ ਸੀ, ਇੱਕ ਇਹ ਵੀ ਗੱਲ ਇਹਦੇ ਉੱਤੇ ਆਪਣੇ ਸਰੋਤਿਆਂ ਨਾਲ ਅਸੀਂ ਕਰਦੇ ਚੱਲੀਏ ਕਿ $25,000 ਸਰਕਾਰ ਨੇ ਜਿਹੜਾ ਕਿਹਾ ਹੈ ਕਿ ਜੇ ਘਰ ਤੁਸੀਂ ਲਓ, ਨਵਾਂ ਬਣਾਓ, ਆਪ ਬਣਾਓ, ਯਾਨੀ ਬਣਿਆ ਬਣਾਇਆ ਘਰ ਨਹੀਂ ਲੈ ਸਕਦੇ, ਟਰਨ ਕੀ ਪ੍ਰੋਜੈਕਟ ਨਹੀਂ ਹੈ, ਇਸ ਦੇ ਉੱਪਰ ਵੀ ਕੁਛ ਸੀਮਾਵਾਂ ਲਾਈਆਂ ਗਈਆਂ ਨੇ ਸਰਕਾਰ ਵੱਲੋਂ।
ਹਾਂਜੀ ਹਾਂਜੀ, ਮੈਂ ਉਹੀ ਗੱਲ ਕਰ ਰਿਹਾ ਸੀ ਪਹਿਲਾਂ ਕਿ ਜਿਹੜਾ ਬਣਿਆ ਬਣਾਇਆ ਘਰ ਉਹਦੇ 'ਤੇ ਗ੍ਰਾਂਟ ਨਹੀਂ ਮਿਲਣੀ ਹੈ, ਤੁਹਾਨੂੰ ਨਵਾਂ ਕੰਸਟਰਕਸ਼ਨ ਹਾਊਸ ਐਂਡ ਲੈਂਡ ਕਰਨੇ ਪੈਣੇ ਆ। ਦੈਟ ਮੀਨਸ ਕਿ ਕੰਸਟਰਕਸ਼ਨ ਜਿਹੜੀ ਹੈਗੀ ਤੁਹਾਡੇ ਨਾਂ 'ਤੇ ਸਟਾਰਟ ਹੋਵੇ, ਜਦੋਂ ਕੰਸਟਰਕਸ਼ਨ ਸਟਾਰਟ ਹੋਣੀ ਆ ਤੁਹਾਡੇ ਨਾਂ 'ਤੇ ਲੈਂਡ ਹੋਣੀ ਚਾਹੀਦੀ ਆ, ਫਿਰ ਉਹ ਮਿਲੂਗੀ, ਫਿਰ ਜਦੋਂ ਤੁਸੀਂ ਅਪਲਾਈ ਕਰ ਰਹੇ ਹੋ ਤੁਹਾਡੇ ਨਾਮ 'ਤੇ ਓਕੂਪੈਂਸੀ ਹੋਣਾ ਚਾਹੀਦਾ ਸਾਰਾ ਕੁਛ, ਦੈਨ ਇਟ ਵਿਲ ਗੋ ਥਰੂ। ਅਦਰਵਾਈਜ਼ ਜਿਹੜੇ ਹੈਗੇ ਜੇ ਬਣੇ ਬਣਾਏ ਘਰ ਦੇ ਉੱਤੇ ਨਹੀਂ ਹੈਗੀ ਜੀ, ਇਹ ਸਿਰਫ ਨਵੇਂ ਘਰਾਂ ਦੇ ਉੱਤੇ ਬਣਨੀ ਆ, ਤੇ ਜਿਹੜੇ ਲੋਕ ਫਸਟ ਹੋਮ ਬਾਇਰ ਨੇ ਆਪਣੇ ਤਕਰੀਬਨ ਆਪਾਂ ਕਹਿ ਦਈਏ ਕਿ ਉਹਨਾਂ ਲਈ ਹੈਲਪ ਵੀ ਆ ਜੋ ਸਿਟੀਜ਼ਨ ਨੇ, ਕਿਉਂਕਿ ਤਕਰੀਬਨ 5 ਲੱਖ 5.5 ਲੱਖ ਦੀ ਆਪਣੀ ਮੈਕਸੀਮਮ ਬ੍ਰੈਕਟ ਦੇ ਵਿੱਚ ਜਾਂ ਇੰਨੀ ਰੇਂਜ ਆ ਲੋਕਾਂ ਦੀ ਕਿ ਉਹ ਪਹਿਲਾਂ ਕਰ ਲੈਂਦੇ ਨੇ। ਉਹਨਾਂ ਵਾਸਤੇ ਗੁੱਡ ਚੀਜ਼ ਇਹ ਆ ਕਿ 25,000 ਮਿਲ ਰਿਹਾ ਜੀ, ਤੁਹਾਡਾ 5% ਡਿਪੋਜ਼ਿਟ ਕਵਰ ਹੋ ਗਿਆ ਸਿੱਧਾ, ਸਟੈਂਪ ਡਿਊਟੀ ਹੈ ਨਹੀਂ। ਤੇ 5% ਜੇ ਹੋਰ ਕਰਦੇ ਆ ਤਾਂ ਈਜ਼ੀਲੀ 10% ਹੁੰਦਾ, ਤਾਂ 10% ਦੇ ਉੱਤੇ ਬੈਂਕਸ ਵੀ ਆਪਣੀਆਂ ਫਾਈਨਾਂਸ ਸੋਹਣਾ ਕਰ ਦਿੰਦੀਆਂ, ਤੇ ਬੰਦੇ ਲਈ ਪਹਿਲਾਂ ਘਰ ਬਣਾਉਣਾ ਸੌਖਾ ਹੋ ਗਿਆ ਉਹਨਾਂ ਵਾਸਤੇ।
ਤੇ ਇਹ ਜਿਹੜੀ ਇੱਕ ਗ੍ਰਾਂਟ ਹੈਗੀ ਆ, ਅਨੁਦਾਨ ਜਿਸ ਨੂੰ ਕਹਿੰਦੇ ਨੇ, ਇਹ ਸਰਕਾਰ ਨੇ ਕੰਸਟਰਕਸ਼ਨ ਇੰਡਸਟਰੀ ਜਿਹੜੇ ਕਿ ਟ੍ਰੇਡੀ ਹੈਗੇ ਨੇ, ਬਿਲਡਰ ਹੈਗੇ ਨੇ, ਉਹਨਾਂ ਦੀ ਮਦਦ ਕਰਨ ਵਾਸਤੇ ਵੀ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਕਾਰੋਬਾਰ ਜਿਹੜੇ ਨੇ ਉਹ ਚੱਲਦੇ ਰਹਿਣ। ਤੇ ਇੱਕ ਗੱਲ ਇਹ ਦੱਸੋ ਕਿ ਰੈਨੋਵੇਸ਼ਨ ਦੀ ਜੇ ਗੱਲ ਕਰੀਏ ਤੇ ਘੱਟੋ ਘੱਟ $1.5 lakh ਜਿਹੜਾ ਖਰਚੇਗਾ ਰੈਨੋਵੇਸ਼ਨ ਦੇ ਉੱਤੇ, ਤੇ ਘਰ ਦੀ ਕੀਮਤ ਰੈਨੋਵੇਸ਼ਨ ਤੋਂ ਬਾਅਦ $1.5 million ਯਾਨੀ $15 lakh ਤੋਂ ਵੱਧ ਨਾ ਹੋਵੇ, ਇਹਦੇ ਵਿੱਚ ਤੁਹਾਡੇ ਅੰਦਾਜ਼ੇ ਨਾਲ ਬਹੁਤ ਸਾਰੇ ਲੋਕ ਹੋਣਗੇ ਅੱਜ ਦੀ ਤਾਰੀਖ 'ਚ ਜਿਹੜੇ ਕੋਵਿਡ ਦੇ ਚੁਣੌਤੀਆਂ ਜਿਹੜੀਆਂ ਹੈਗੀਆਂ ਨੇ, ਆਰਥਿਕ ਚੁਣੌਤੀਆਂ, ਉਸ ਦੌਰਾਨ $1.5 lakh ਰੈਨੋਵੇਸ਼ਨ ਤੇ ਖਰਚਣ ਦੇ ਦਾ ਮਾਦਾ ਰੱਖਦੇ ਹੋਣ?
ਉਹਦੇ ਵਿੱਚ ਤੁਸੀਂ ਲਾ ਲਓ ਰੁਚੀਆ ਜੀ, ਹੁਣ ਕਿ ਜਿਹੜੇ ਲੋਕ ਤਕਰੀਬਨ ਉਹਨਾਂ ਨੇ ਕਿਹਾ ਕਿ $1 million ਪਲੱਸ ਪ੍ਰੋਪਰਟੀਜ਼ ਦੇ ਜਿਹੜੇ ਕਿ ਓਨਰ ਆਕੂਪਾਈਡ ਹੈਗੇ ਨੇ, ਜੋ ਹੋਲਡ ਕਰਦੇ ਨੇ ਪ੍ਰੋਪਰਟੀਆਂ, ਉਹਨਾਂ ਲਈ ਇਹ ਗੁੱਡ ਚੀਜ਼ ਇਹ ਹੈ ਕਿ ਕੁਛ ਕੁ ਉਹਨਾਂ ਦੇ ਵਿੱਚੋਂ ਵੇਚਣਾ ਚਾਹੁੰਦੇ ਹੁੰਦੇ ਨੇ। ਤੇ ਜਦੋਂ ਪ੍ਰੋਪਰਟੀਆਂ ਪੁਰਾਣੀਆਂ ਪ੍ਰੋਪਰਟੀਆਂ ਨਾ $1 million ਮਾਰਕ ਦੀਆਂ ਹੈਗੀਆਂ, ਉਹਨਾਂ ਨੂੰ ਜੇ ਤੁਸੀਂ ਵੇਚਣ ਵਾਸਤੇ ਜਾਂ ਮਾਰਕੀਟ 'ਤੇ ਲੈ ਕੇ ਜਾਂਦੇ ਹੋ, ਤਾਂ ਤੁਹਾਨੂੰ ਉਹਦੇ ਉੱਤੇ ਪੈਸਾ ਖਰਚਣਾ ਪੈਂਦਾ ਥੋੜ੍ਹਾ ਜਿਹਾ, ਤਾਂ ਕਿ ਤੁਸੀਂ ਇੱਕ ਪ੍ਰਾਈਮ ਪ੍ਰਾਈਜ਼ ਮਾਰਕੀਟ ਤੋਂ ਅਚੀਵ ਕਰਦੇ ਹੋ। ਉਹਦੇ ਵਾਸਤੇ ਉਹਨਾਂ ਲਈ $1.5 lakh to $1.5 lakh ਲੱਗ ਜਾਂਦਾ ਮਿਨੀਮਮ। ਹੁਣ ਉਹਨਾਂ ਲਈ ਇਹ ਗੁੱਡ ਨਿਊਜ਼ ਆ, ਕਿਉਂਕਿ ਉਹਨਾਂ ਲਈ ਇਹ ਆ ਕਿ ਉਹ ਸਪੈਂਡ ਕਰਨਗੇ, ਕਿਉਂਕਿ ਜਿਹੜੇ $1 million $1.2 million ਚ ਬੈਠੇ ਨੇ ਤੇ ਉਹ ਫਾਈਨੈਂਸ਼ਲੀ ਸਟਰੋਂਗ ਨੇ, ਦੇ ਕੈਨ, ਉਹਨਾਂ ਲਈ ਹੋ ਜਾਊਗਾ ਤੇ ਉਹ ਮਾਰਕੀਟ ਦੇ ਵਿੱਚ ਪ੍ਰੋਪਰਟੀਆਂ ਲੈ ਕੇ ਆਉਣ ਵਾਸਤੇ ਉਹਨਾਂ ਲਈ ਵੀ ਹੈਲਪਫੁਲ ਹੋਊਗੀ ਇੱਕ ਹਿਸਾਬ ਨਾਲ ਇਹ ਚੀਜ਼। ਕੋਈ ਇਹ ਨਹੀਂ ਕਿ ਇਹਦੀ ਕੋਈ ਨੈਗੇਟਿਵਿਟੀ ਨਹੀਂ ਜਾਣੀ ਉਹਨਾਂ ਨੂੰ, ਤੇ ਉਹ ਦੇ ਆਰ ਵੈਰੀ ਹੈਪੀ, ਕਿਉਂਕਿ ਅੱਜ ਤਾਂ ਇਹ ਹੈ ਜੀ ਕਦੇ ਕੋਈ ਗ੍ਰਾਂਟ ਨਹੀਂ ਆਈ ਸੀ, ਜੋ ਕਿ ਤੁਹਾਡੇ ਕੋਲ ਘਰ ਹੈਗਾ ਤੁਹਾਨੂੰ ਉਹਦੇ 'ਤੇ ਵੀ ਕੁਛ ਮਿਲੇ, ਹਮੇਸ਼ਾ ਨਵੇਂ ਘਰਾਂ 'ਤੇ ਮਿਲਦੇ ਸੀ।
ਤੇ ਇਹਦੇ ਵਿੱਚ ਤੁਸੀਂ ਬੜੇ ਚੰਗੇ ਤਰੀਕੇ ਨਾਲ ਇਹ ਸਮਝਾ ਰਹੇ ਹੋ ਇਸ ਨੂੰ ਪੂਰੇ ਤਰੀਕੇ ਨਾਲ, ਇਹਦਾ ਸੰਤੁਲਨ ਕਿੱਧਰ ਨੂੰ, ਚੰਗਾ ਕੀ ਹੈ, ਮਾੜਾ ਕੀ ਹੈ। ਦੂਸਰਾ ਇਹ ਵੀ ਸਾਨੂੰ ਦੱਸ ਦਿਓ ਕਿ ਇਹਦੇ ਵਿੱਚ ਜਿਹੜੀ ਮਿਨੀਮਮ ਤੁਹਾਡੀ ਜੋਬ, ਤੁਹਾਡੀ ਇਨਕਮ ਜਿਹੜੀ ਆਮਦਨੀ ਹੈ, ਉਸ ਦੇ ਬਾਰੇ ਸਰਕਾਰ ਨੇ ਕੀ ਸੀਮਾਵਾਂ ਲਾਈਆਂ ਨੇ?
ਇਨਕਮ ਜਿਵੇਂ ਉਹਨਾਂ ਨੇ ਰੱਖੀ ਹੈ ਜੀ ਆਪਣੀ 125,000 ਸਿੰਗਲ ਦੀ, ਤੇ ਡਬਲ ਦੀ 200 ਦੇ ਕਰੀਬ ਉਹ ਚਲੀ ਗਈ। ਬਟ ਉਹਦੇ ਵਿੱਚ ਇਹ ਹੈ ਕਿ ਉਹ ਫਸਟ ਹੋਮ ਬਾਇਰ ਦੇ ਵਿੱਚ ਜੋ ਬ੍ਰੈਕਟ ਆਪਾਂ ਕਰਨ ਵਾਸਤੇ ਉਹਨਾਂ ਨੇ 125,000 ਰੱਖੀ ਆ, ਉਹ 125,000 ਜੇ ਤੁਹਾਡੀ ਇਨਕਮ ਆ ਐਜ ਏ ਸਿੰਗਲ ਜਾਂ ਐਜ ਏ ਸਿੰਗਲ ਅਰਨਰ ਦੀ, ਤੇ ਤੁਹਾਡੀ ਫੈਮਿਲੀ ਆ, ਤਾਂ ਤੁਸੀਂ ਈਜ਼ਲੀ ਯੂ ਨੋ 400,000 to 425,000 ਦਾ ਲੋਨ ਲੈ ਸਕਦੇ ਹੋ ਬੈਂਕ ਤੋਂ। ਤੇ ਉਹਦੇ ਵਿੱਚ ਉਹੀ ਬ੍ਰੈਕਟ ਆ ਗਈ ਕਿ 500,000 ਦਾ ਜੇ ਆਪਾਂ ਘਰ ਲੈਂਦੇ ਹਾਂ ਤਾਂ ਉਹਨਾਂ ਲਈ 5% ਹੋ ਗਿਆ, 25,000 ਮਿਲ ਜੂਗਾ ਜੀ, ਤੇ ਇੰਨਾ ਕੁ ਉਹਨਾਂ ਦਾ ਲੋਨ ਵੀ ਹੋ ਜਾਣਾ 4.5-4.75 lakh ਦਾ, ਬਾਕੀ 20-25,000 ਉਹ ਕੰਟਰੀਬਿਊਟ ਕਰ ਦੇਣਗੇ। ਇਹ ਤਾਂ ਬ੍ਰੈਕਟ ਹੋ ਗਈ $125,000 ਪਰ ਐਨਮ ਵਾਲਿਆਂ ਦੀ ਜੀ। ਜਿਹੜੀ ਉਹਨਾਂ ਨੇ ਵੱਡੀ ਬ੍ਰੈਕਟ ਰੱਖੀ ਆ ਉਹ ਰੱਖੀ ਆ ਕਿ ਇਹ ਨਾ ਹੋਵੇ ਕਿ ਜਿਹੜੇ $1 million ਵਾਲੇ ਜਿਹੜੇ ਕਿ ਹੈਗੇ ਮਲਟੀ ਮਿਲੀਅਨ, ਜਿਵੇਂ ਇਹਨਾਂ ਦੀ ਇਨਕਮ ਹੈਗੀ ਆ $1.5 million ਜਾਂ ਵੱਧ ਦੀ ਆ, ਵੀ ਉਹ ਨਾ ਕਿਤੇ ਵਿੱਚੋਂ ਹੀ ਸਕੀਮ ਦੇ ਵਿੱਚ ਫਾਇਦਾ ਉਠਾਉਣ। ਉਹ ਉਹਨਾਂ ਨੇ ਰੱਖਦੇ ਕਿ ਹਾਂ 200,000 ਚਲੇ ਗਏ ਕਿ ਦੈਟਸ ਫਾਈਨ, ਜਦੋਂ ਕਪਲ ਦੀ ਇਨਕਮ ਐਜ਼ ਏ ਫੈਮਿਲੀ ਇਨਕਮ ਆਪਾਂ ਕਹਿ ਦਈਏ ਜੀ 200,000 ਪਲੱਸ ਹੋ ਗਈ, ਉਹ ਉਹਦੇ ਵਿੱਚ ਰੈਨੋਵੇਸ਼ਨ ਦੇ ਵਿੱਚ ਆਪਦੀ ਕੰਟਰੀਬਿਊਸ਼ਨ ਕਰਕੇ ਤੇ ਉਹ ਆਪਦੇ ਸਕੀਮ ਦਾ ਪੈਸਾ ਲੈ ਸਕਦੇ ਆ।
ਇਹ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਸਿਮਰਨ ਖੱਟੜਾ ਜੀ।
ਨੋ ਵਰੀ ਜੀ, ਮਿਹਰਬਾਨੀ ਜੀ।
ਸੋ ਦੋਸਤੋ, ਅਸੀਂ ਹੋਮ ਬਿਲਡਰ ਪੈਕੇਜ ਦੇ ਬਾਰੇ ਇਸ ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ ਤੇ ਮੈਲਬਰਨ ਦੇ ਵਿੱਚ ਇੱਕ ਪੰਜਾਬੀ ਭਾਈਚਾਰੇ ਦੇ ਨਿਵਾਸੀ ਆਸ਼ੂ ਸ਼ੁਕਲਾ ਦੇ ਨਾਲ ਗੱਲ ਕਰਦੇ ਹਾਂ ਜਿਹੜੇ ਆਸਟ੍ਰੇਲੀਅਨ ਪਰਮਨੈਂਟ ਰੈਜ਼ੀਡੈਂਟ ਨੇ ਤੇ ਹੋਮ ਬਿਲਡਰ ਪੈਕੇਜ ਦੇ ਬਾਰੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ। ਸਭ ਤੋਂ ਪਹਿਲਾਂ ਆਸ਼ੂ, ਬਹੁਤ ਸਵਾਗਤ ਹੈ SBS ਪੰਜਾਬੀ ਵਿੱਚ।
ਥੈਂਕ ਯੂ ਸੋ ਮਚ। ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਭ ਨੂੰ।
ਆਸ਼ੂ ਜੀ, ਸਾਨੂੰ ਸਾਰਿਆਂ ਨੂੰ ਇਹ ਦੱਸੋ ਕਿ ਬਤੌਰ ਆਸਟ੍ਰੇਲੀਅਨ ਪਰਮਨੈਂਟ ਰੈਜ਼ੀਡੈਂਟ ਤੁਸੀਂ ਹੋਮ ਬਿਲਡਰ ਪੈਕੇਜ ਨੂੰ ਕਿਸ ਤਰੀਕੇ ਦੇਖਦੇ ਹੋ, ਤੁਹਾਡੀਆਂ ਕੀ ਉਮੀਦਾਂ ਸਨ, ਕੀ ਹੈ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਿਆ?
ਮੇਰੀ ਉਮੀਦ ਸੀਗੀ ਜੀ ਹੋਮ ਬਿਲਡਰ ਪੈਕੇਜ ਲਈ, ਜਦ ਅਸੀਂ ਸੁਣਿਆ ਨਿਊਜ਼ 'ਚ ਗੌਰਮੈਂਟ ਅਨਾਊਂਸ ਕਰੇਗੀ ਕੁਛ ਇੱਦਾਂ ਦਾ ਹੋਮ ਬਿਲਡਰ ਪੈਕੇਜ ਅਨਾਊਂਸ ਕਰੇਗੀ ਟ੍ਰੇਡੀਜ਼ ਲਈ, ਤੇ ਮੇਰੀ ਉਮੀਦ ਸੀਗੀ ਕਿ ਇਹ ਬੈਨੀਫਿਟ ਜਿਹੜਾ ਹੋਮ ਬਿਲਡਰ ਦਾ ਹੈ ਇਹ ਸਿਟੀਜ਼ਨਸ ਪਲੱਸ PR ਰੈਜ਼ੀਡੈਂਟਸ ਨੂੰ ਵੀ ਮਿਲੇਗਾ, ਕਿਉਂਕਿ ਗੌਰਮੈਂਟ ਆਲਰੇਡੀ PR ਰੈਜ਼ੀਡੈਂਟਸ ਨੂੰ ਕਾਫੀ ਸਾਰੀ ਗ੍ਰਾਂਟਸ ਦੇ ਰਹੀ ਹੈ ਹੁਣੇ, ਤੇ ਮੇਰੀ ਉਮੀਦ ਸੀਗੀ ਕਿ ਇਹ PR ਰੈਜ਼ੀਡੈਂਟਸ ਨੂੰ ਮਿਲੇਗਾ ਤੇ ਸਭ ਨੂੰ ਬੈਨੀਫਿਟ ਹੋਏਗਾ। ਸਪੈਸ਼ਲੀ ਗੌਰਮੈਂਟ ਨੇ ਇਸ ਕਰਕੇ ਅਨਾਊਂਸ ਕੀਤਾ ਕਿ ਇਹ ਟ੍ਰੇਡੀਜ਼ ਕਮਿਊਨਿਟੀ ਨੂੰ ਤਾਂ ਕਿ ਜੋਬ ਲੋਸ ਨਾ ਹੋਏ ਟ੍ਰੇਡੀਜ਼ ਦਾ, ਅਤੇ ਇਕੋਨਮੀ ਨੂੰ ਬੂਸਟ ਮਿਲੇ। ਅਤੇ ਜੇ ਸਪੋਜ਼ ਕਰੋ ਇਹ PRs ਨੂੰ ਵੀ ਇੰਕਲੂਡ ਕਰਦੇ ਹੋਮ ਬਿਲਡਰ ਪੈਕੇਜ 'ਚ, ਅਤੇ ਮੋਰ ਟ੍ਰੇਡੀਜ਼ ਨੂੰ ਜੋਬ ਮਿਲਣੀ ਸੀਗੀ ਅਤੇ ਜੋਬ ਲੋਸ ਨਹੀਂ ਹੋਣਾ ਸੀਗਾ ਅਤੇ ਹੋਰ ਇਕੋਨਮੀ ਨੂੰ ਪੁਸ਼ ਮਿਲਣਾ ਸੀਗਾ। ਇਸ ਕਰਕੇ ਗੌਰਮੈਂਟ ਨੇ ਮੀਨਸ ਬੜਾ ਸਿਟੀਜ਼ਨਸ ਥੋੜਾ ਲਿਮਿਟ ਕੀਤਾ ਹੈ ਇਹਦਾ ਸਕੋਪ ਜੀ।
ਸੋ ਤੁਸੀਂ ਬਤੌਰ ਆਸਟ੍ਰੇਲੀਅਨ ਪਰਮਨੈਂਟ ਰੈਜ਼ੀਡੈਂਟ ਕੀ ਇੱਕ ਨਵਾਂ ਘਰ ਬਣਾਉਣ ਵਾਲੇ ਇਨਸਾਨ ਤੇ ਦਾ ਜੇ ਮੈਂ ਗੱਲ ਕਰਾਂ ਜਿਹੜਾ ਪਰਮਨੈਂਟ ਰੈਜ਼ੀਡੈਂਟ ਹੈ, ਕੀ ਹੋਮ ਬਿਲਡਰ ਪੈਕੇਜ ਉਸਦੇ ਵਾਸਤੇ ਮਾਯੂਸੀ ਦਾ ਕਾਰਨ ਬਣਿਆ?
ਹਾਂਜੀ ਬਿਲਕੁਲ, ਮਾਯੂਸੀ ਦਾ ਕਾਰਨ ਬਣਿਆ ਕਿਉਂਕਿ 25 ਗ੍ਰੈਂਡ ਦੇਖੋ ਛੋਟਾ ਅਮਾਊਂਟ ਨਹੀਂ ਹੈ। ਸਪੋਜ਼ ਜੇ PRs ਨੂੰ ਵੀ ਦਿੰਦੇ ਤੇ ਸਾਡੇ ਲਈ ਹੋਰ ਈਜ਼ੀ ਹੋ ਜਾਣਾ ਸੀਗਾ ਆਪਣਾ ਡਾਊਨ ਪੇਮੈਂਟ ਇਕੱਠੀ ਕਰਨੀ, ਤੇ ਅਸੀਂ ਉਸ 25 ਗ੍ਰੈਂਡ ਨੂੰ ਅੱਛੀ ਯੂਟੀਲਾਈਜ਼ ਕਰ ਸਕਦੇ ਸੀਗੇ। ਤੇ ਅਸੀਂ ਸਪੋਜ਼ ਜਿਹੜਾ ਮੈਂ ਪਲਾਨ ਕੀਤਾ ਸੀਗਾ ਕਿ ਮੈਂ ਥੋੜਾ ਹੋਰ ਜਲਦੀ ਪਲਾਨ ਕਰਦਾ ਘਰ ਬਣਾਉਣ ਦਾ, ਕਿਉਂਕਿ ਗੌਰਮੈਂਟ ਨੇ ਕਿਹਾ ਕਿ ਦਸੰਬਰ ਤੋਂ ਪਹਿਲਾਂ ਤੁਸੀਂ ਕੰਟਰੈਕਟ ਸਾਈਨ ਕਰਨਾ, ਤੇ ਮੇਰੀ ਪੂਰੀ ਉਮੀਦ ਹੁੰਦੀ ਕਿ ਮੈਂ ਹੋਰ ਡਾਊਨ ਪੇਮੈਂਟ ਛੇਤੀ ਤੋਂ ਛੇਤੀ ਇਕੱਠੀ ਕਰਕੇ ਦਸੰਬਰ ਤੋਂ ਪਹਿਲਾਂ ਆਪਣਾ ਕੰਟਰੈਕਟ ਸਾਈਨ ਕਰਕੇ ਆਪਣਾ ਹਾਊਸ ਬਿਲਡ ਕਰਦਾ। ਤੇ ਓਬਵੀਅਸਲੀ ਇਸ ਟਾਈਮ 'ਤੇ ਜੇ ਅਸੀਂ ਇਕੋਨਮੀ 'ਚ ਪੈਸੇ ਆਪਣੇ ਇਨਵੈਸਟ ਕਰਾਂਗੇ, ਮਾਰਕੀਟ 'ਚ ਆਪਾਂ ਪੈਸੇ ਲਾਉਂਗੇ, ਤੇ ਸਭ ਨੂੰ ਬੈਨੀਫਿਟ ਹੋਏਗਾ, ਟ੍ਰੇਡਿਸ ਕਮਿਊਨਿਟੀ ਨੂੰ ਹੋਊਗਾ, ਬਿਜ਼ਨਸ ਨੂੰ ਹੋਊਗਾ, ਤੇ ਸਭ ਨੂੰ ਫਾਇਦਾ ਹੋਣਾ ਸੀਗਾ। ਬਟ ਚਲੋ ਹੁਣ ਗੌਰਮੈਂਟ ਨੇ ਜੇ ਡਿਸੀਜਨ ਲਿੱਤਾ ਤੇ ਕੁਛ ਸੋਚ ਕੇ ਲਿੱਤਾ ਹੋਣਾ। ਹਜੇ ਤੱਕ ਮੈਂ ਲੇਟੈਸਟ ਨਿਊਜ਼ ਫੋਲੋ ਕਰ ਰਿਹਾ ਸੀਗਾ ਕਿ 8,000 ਲੋਕਾਂ ਨੇ ਅਪਲਾਈ ਕੀਤਾ। ਸਪੋਜ਼ ਕਰੋ ਜੇ PRs ਨੂੰ ਵੀ ਇੰਕਲੂਡ ਕਰ ਦਿੱਤੇ ਹੁਣ ਤੱਕ 10,000 ਹੋ ਜਾਣਾ ਸੀਗਾ ਜਾਂ 15,000 ਅਪਲਾਈ ਕਰਦੇ ਲੋਕ, ਪਰ ਹਜੇ ਤੱਕ ਸਿਰਫ 8,000 ਨੇ ਅਪਲਾਈ ਕੀਤਾ। ਤੇ ਜੇ ਸਪੋਜ਼ ਕਰੋ 15,000 ਅਪਲਾਈ ਕਰਦੇ ਤੇ ਬਿਲਡਰਸ ਨੂੰ ਵੀ ਟ੍ਰੇਡਿਜ਼ ਨੂੰ ਵੀ ਸਭ ਨੂੰ ਫਾਇਦਾ ਹੋਣਾ ਸੀਗਾ।
ਆਸ਼ੂ ਜੀ ਜਾਂਦੇ ਜਾਂਦੇ ਇੱਕ ਗੱਲ ਇਹ ਦੱਸੋ ਕਿ ਆਮ ਤੌਰ ਤੇ ਆਸਟ੍ਰੇਲੀਆ ਦੇ ਵਿੱਚ ਪਰਮਨੈਂਟ ਰੈਜ਼ੀਡੈਂਟ ਜਿਹੜੀ ਉਹ ਮਾਈਗ੍ਰੈਂਟ ਕਮਿਊਨਿਟੀ ਦੇ ਲੋਕ ਜਿਹੜੇ ਸਾਡੇ ਤੁਹਾਡੇ ਵਰਗੇ ਪ੍ਰਵਾਸੀ ਹੁੰਦੇ ਨੇ ਉਹ ਬਣ ਕੇ ਆਤੇ ਨੇ, ਮਾਈਗ੍ਰੈਂਟਸ ਜਿਹੜੇ PR ਬਣਨਾ ਚਾਹੁੰਦੇ ਨੇ ਉਹ ਆਪਣੇ ਆਪ ਨੂੰ ਜ਼ਿਆਦਾਤਰ ਸਿਟੀਜ਼ਨਸ ਦੇ ਬਰਾਬਰ ਹੀ ਸਮਝਦੇ ਨੇ ਕਿ ਸਿਰਫ ਇੱਕ ਵੋਟ ਪਾਉਣ ਦਾ ਜਿਹੜਾ ਹੱਕ ਹੈ ਉਸਦਾ ਫਰਕ ਹੈ। ਸੋ ਸਰਕਾਰ ਪਰਮਨੈਂਟ ਰੈਜ਼ੀਡੈਂਟਸ ਨੂੰ ਬਾਕੀ ਤੇ ਸਾਰੀਆਂ ਸਹੂਲਤਾਂ ਔਰ ਹੱਕ ਦਿੰਦੀ ਹੈ, ਇਸ ਦੇ ਵਿੱਚ ਨਹੀਂ ਦਿੱਤਾ ਕਿ ਆਸਟ੍ਰੇਲੀਆ ਦੇ ਪਰਮਨੈਂਟ ਰੈਜ਼ੀਡੈਂਟਸ ਦੇ ਵਿੱਚ ਇਸ ਹੋਮ ਬਿਲਡਰ ਪੈਕੇਜ ਨੂੰ ਲੈ ਕੇ ਕੋਈ ਗੱਲਬਾਤ ਕੋਈ ਚਰਚਾ ਚੱਲਦੀ ਪਈ ਹੈ?
ਹਾਂਜੀ, ਸਾਰੇ ਡਿਸਅਪੋਇੰਟ ਹੈ। ਮੇਰੇ 2 ਫਰੈਂਡਸ ਨਾਲ ਗੱਲ ਹੋਈ ਹੈ ਜਿਹੜੇ ਇੰਟਰਸਟਿਡ ਰਹਿ ਗਏ ਘਰ ਬਣਾਉਣ ਲਈ, ਉਹ ਵੀ ਡਿਸਅਪੋਇੰਟਿਡ ਹੈ। ਜੇ ਗੌਰਮੈਂਟ ਥੋੜ੍ਹਾ ਸਕੋਪ ਇਨਕਰੀਜ਼ ਕਰਦੀ, ਦਾਇਰਾ ਆਪਣਾ ਇਨਕਰੀਜ਼ ਕਰਦੀ, PRs ਨੂੰ ਵੀ ਇਨਕਲੂਡ ਕਰਦੀ ਜਿੱਦਾਂ ਉਹ ਆਪਣੀ ਬਾਕੀ ਪੋਲਿਸੀਜ਼ 'ਚ ਕਰਦੀ ਹੈ ਅਤੇ ਕਰਦੀ ਆਈ ਹੈ, ਹੋਰ ਸਾਰੇ ਬੈਨੀਫਿਟਸ ਦੇ ਰਹੀ ਹੈ ਜਿੱਦਾਂ ਤੁਸੀਂ ਤੁਹਾਨੂੰ ਪਤਾ ਹੈ ਹੁਣ ਕਰੋਨਾ ਵਾਇਰਸ ਦੇ ਚੱਕਰ 'ਚ ਇਹਨਾਂ ਨੇ ਜੋਬ ਕੀਪਰ ਅਨਾਊਂਸ ਕੀਤਾ ਹੈ, ਜਿਸੇ ਕਾਫੀ ਸਾਰੀ ਫੈਸਿਲਿਟੀਜ਼ ਅਨਾਊਂਸ ਕੀਤੀਆਂ ਅਤੇ ਇਹ PR ਨੂੰ ਬੈਨੀਫਿਟ ਦੇ ਰਹੀ ਹੈ। ਬਟ ਸਿੰਪਲ ਇਹਨਾਂ ਨੇ ਹੋਮ ਗ੍ਰਾਂਟ ਨਹੀਂ ਇਨਕਲੂਡ ਕਰਕੇ ਥੋੜ੍ਹਾ ਜਿਹਾ ਤਾਂ ਅਸੀਂ ਸਾਰੇ ਡਿਸਅਪੋਇੰਟ ਹੋਏ ਹਾਂ ਜੀ।
ਤੇ ਕੀ ਲੋਕਾਂ ਦੇ ਵਿੱਚ ਇਹ ਵੀ ਆਵਾਜ਼ ਉਠਾਈ ਜਾ ਰਹੀ ਹੈ ਕਿ ਹੋਮ ਬਿਲਡਰ ਪੈਕੇਜ ਨੂੰ ਸਰਕਾਰ ਇਸ ਦੇ ਉੱਤੇ ਮੁੜ ਵਿਚਾਰ ਕਰੇ, ਰੀਕਨਸਿਡਰ ਕਰੇ?
ਬਿਲਕੁਲ ਜੀ, ਸਾਡੀ ਰਿਕੁਐਸਟ ਹੈ ਗੌਰਮੈਂਟ ਨੂੰ ਕਿ ਤੁਸੀਂ ਪਲੀਜ਼ ਰੀਕਨਸਿਡਰ ਕਰੋ, PR ਰੈਜ਼ੀਡੈਂਟਸ ਨੂੰ ਵੀ ਇਨਕਲੂਡ ਕਰੋ, ਬਹੁਤ ਵਧੀਆ ਫਾਇਦਾ ਹੋਏਗਾ ਟ੍ਰੇਡਿਸ ਦਾ, ਸਭ ਨੂੰ ਇਕੋਨਮੀ 'ਚ ਬਹੁਤ ਵੱਡਾ ਮੀਨਸ ਸਾਰੇ ਕੰਟਰੀਬਿਊਟ ਕਰਨਗੇ। ਅਤੇ ਅਸੀਂ ਜਿਹੜੀ ਕਹਿ ਸੁਣਨ 'ਚ ਆ ਰਿਹਾ ਕਿ ਇਕੋਨਮੀ ਰਿਸੈਸ਼ਨ 'ਚ ਜਾ ਰਹੀ ਹੈ ਜਾਂ ਰਿਸੈਸ਼ਨ ਆ ਸਕਦਾ ਹੈ, ਅਤੇ ਉਹਨੂੰ ਸਾਰੇ ਮਿਲ ਕੇ ਆਪਾਂ ਹੈਲਪ ਕਰਾਂਗੇ ਕਿ ਰਿਸੈਸ਼ਨ ਨਾ ਆਏ, ਅਵੋਇਡ ਕਰੀਏ ਅਤੇ ਸਾਰਿਆਂ ਦੀ ਗਰੋਥ ਹੋਏ।
ਬਹੁਤ ਬਹੁਤ ਸ਼ੁਕਰੀਆ ਆਸ਼ੂ ਸ਼ੁਕਲਾ SBS ਪੰਜਾਬੀ ਨਾਲ ਆਪਣੇ ਵਿਚਾਰ ਸਾਂਝੇ ਕਰਨ ਵਾਸਤੇ।
ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
ਸੋ ਦੋਸਤੋ, ਤੁਸੀਂ ਸੁਣ ਰਹੇ ਸੀ ਸਾਡੀ ਖਾਸ ਪੇਸ਼ਕਾਰੀ ਫੈਡਰਲ ਸਰਕਾਰ ਵੱਲੋਂ ਹਾਲ ਹੀ ਵਿੱਚ ਐਲਾਨੇ ਗਏ ਹੋਮ ਬਿਲਡਰ ਪੈਕੇਜ ਦੇ ਬਾਰੇ। ਦੋਸਤੋ, ਜੇ ਤੁਸੀਂ ਇਸ ਦੇ ਬਾਰੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੋ ਜਾਂ ਆਪਣਾ ਕੋਈ ਤਜਰਬਾ ਸਾਡੇ ਤੱਕ ਪਹੁੰਚਾਉਣਾ ਚਾਹੋ ਤੇ ਪ੍ਰੋਗਰਾਮ ਚੱਲਦੇ ਦੌਰਾਨ 0429962863 ਤੇ ਸਾਨੂੰ SMS ਭੇਜ ਸਕਦੇ ਹੋ ਜਾਂ ਫਿਰ ਸਾਡੇ ਫੇਸਬੁੱਕ ਪੇਜ ਤੇ ਵੀ ਜਾ ਕੇ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
ਵ Want to hear more stories like this? Listen on Apple Podcasts, Google Podcasts, Spotify, or wherever you get your podcasts from.